ਉਸ ਵੇਲੇ ਜੋਸ਼ੀ ਅਣਜਾਣ ਸੀ, ਪਤਾ ਤਾਂ ਲੱਗ ਗਿਆ ਲੇਕਿਨ ਗੱਲ ਦੱਸਣ ਦਾ ਢੰਗ ਨਾ ਆਇਆ। ਕਹਿਣ ਲੱਗਿਆ ਬਾਦਸ਼ਾਹ ਸਲਾਮਤ, ਇਹ ਸੁਪਨੇ ਦਾ ਮਤ ਇਹ ਹੈ ਵੀ ਤੇਰਾ ਪੁੱਤ ਵੀ ਤੇਰੇ ਸਾਹਮਣੇ ਮਰੂ, ਤੇਰੀ ਘਰਵਾਲੀ ਵੀ ਮਰੂ, ਤੇਰਾ ਦੂਸਰਾ ਪੁੱਤ ਵੀ, ਸਾਰਾ ਪਰਿਵਾਰ ਤੇਰੇ ਸਾਹਮਣੇ ਮਰ ਜੂ। ਰਾਜੇ ਨੂੰ ਗੁੱਸਾ ਆ ਗਿਆ ਵੀ ਇਹਨੂੰ ਬੋਲਣ ਦੀ ਵੀ ਤਵੀਜ਼ ਨਹੀਂ, ਕੈਦ ਕਰਤਾ। ਉਸ ਵੇਲੇ ਵਜ਼ੀਰ ਨੂੰ ਪੁੱਛਿਆ, ਵਜ਼ੀਰ ਸਾਹਿਬ ਮੈਨੂੰ ਐਸਾ ਸੁਪਨਾ ਆਇਆ ਅਤੇ ਮੈਨੂੰ ਕਿਰਪਾ ਕਰਕੇ ਇਹ ਗੱਲ ਦੱਸੋ ਵੀ ਇਹਦਾ ਕੀ ਮਤਲਬ ਹੋ ਸਕਦਾ ਹੈ। ਕਹਿੰਦੇ ਧੰਨ ਹੋ ਹਜ਼ੂਰ, ਧੰਨ ਹੋ, ਵਾਹਿਗੁਰੂ ਨੇ ਆਪ ਨੂੰ ਇੰਨੀ ਲੰਮੀ ਉਮਰ ਦਿੱਤੀ ਹੈ, ਪੁੱਤਰਾਂ ਨਾਲੋਂ ਵੀ, ਇਸਤਰੀਆਂ ਨਾਲੋਂ ਵੀ, ਪੋਤਿਆਂ ਨਾਲੋਂ ਵੀ ਬਹੁਤ ਹੀ ਵੱਡੀ ਆਪ ਨੂੰ ਉਮਰ ਦਿੱਤੀ ਹੈ। ਖੁਸ਼ ਹੋ ਗਿਆ ਰਾਜਾ, ਸਿਰਫ ਬੋਲਣ ਦਾ ਫਰਕ ਸੀ। ਤੋ ਮਹਾਰਾਜ ਕਹਿੰਦੇ ਬੋਲਣ ਦਾ ਧਿਆਨ ਰੱਖੋ ਪ੍ਰੇਮੀਓ, ਫਿੱਕਾ ਬੋਲਣਾ ਜਵਾਨ ਵਿੱਚੋਂ ਬੋਲੀਏ, ਪਹਿਲੀ ਹਿੰਸਾ ਤਾਂ ਆਉਂਦੀ ਹੈ ਦੂਸਰੇ ਦਾ ਬੁਰਾ ਚਿਤ ਵੀ ਆਉਣ। ਜਿਹੜਾ ਬੰਦਾ ਦੂਸਰੇ ਦਾ ਬੁਰਾ ਚਿਤਵੈ, ਤੀਰਥ ਕਰਿਆ ਵੇ, ਦਾਨ ਕਰਿਆ ਵੇ, ਤੜਕੇ ਉੱਠ ਕੇ ਨਾਈ ਜਾਵੇ, ਕਿਉਂਕਿ ਉਹਨੇ ਪਹਿਲਾਂ ਡੰਡਾ ਹੀ ਨਹੀਂ ਸਾਧਿਆ, ਨਾਮ ਕਿੱਥੋਂ ਚੱਲੂਗਾ? ਬੁਰਾ ਚਿਤਨ ਵਾਲੇ ਦਾ ਬਿਲਕੁਲ ਨਾਮ ਨਹੀਂ ਚੱਲਦਾ। ਜਿਹੜੇ ਬੰਦਗੀ ਕਰਦੇ ਨੇ ਪਤਾ ਹੈ ਉਹਨਾਂ ਨੂੰ, ਜੇ ਭੋਰਾ ਕੇ ਵੀ ਫੁਰਨਾ ਕਿਸੇ ਦੇ ਖਿਲਾਫ ਆ ਜਾਵੇ, ਅੰਤਰ ਆਤਮੇ ਮਾਫੀਆਂ ਮੰਗਦੇ ਨੇ ਚਰਨਾਂ 'ਤੇ ਟਹਿ ਕੇ ਵੀ ਮੇਰੇ 'ਤੇ ਗਲਤੀ ਹੋ ਗਈ, ਮੈਨੂੰ ਮਾਫ਼ ਕਰ ਦੇ, ਕਿਉਂ ਲੰਘ ਨਹੀਂ ਸਕਦਾ, ਉੱਥੇ ਹੀ ਰੁਕ ਜੂਗਾ। ਪਹਿਰੇਦਾਰੇ ਇੰਨੇ ਸਖਤ ਨੇ, ਹਿੰਸਾ ਵਾਲਾ ਨਹੀਂ ਲੰਘ ਸਕਦਾ। ਦੂਸਰਾ ਹੁੰਦਾ ਹੈ ਕਿ ਬੋਲਣਾ ਫਿੱਕਾ, ਉਹਦੇ ਦੂਰ ਰਸ ਨਤੀਜੇ ਨਿਕਲਦੇ ਨੇ ਫਿੱਕਾ ਬੋਲਣ। ਇਹ ਕੋਈ ਪ੍ਰੇਮੀ ਜਾਂਦਾ ਜਾਂਦਾ ਰਸਤੇ 'ਚ ਭੁੱਖ ਲੱਗੀ, ਕੋਲ ਚੌਲ ਬੰਨੇ ਹੋਏ, ਤੇ ਉੱਥੇ ਪੁੱਛਦਾ ਫਿਰਦਾ, ਪਹਿਲਾਂ ਬੋਲਣ ਦਾ ਢੰਗ ਨਹੀਂ ਆਉਂਦਾ, ਤੇ ਬੋਲਣ ਵਿੱਚ ਇਹ ਹੁੰਦੀ ਹੈ ਅਹਿਸਾਸ ਨਹੀਂ ਜੀ ਕੋਈ ਆਦਮੀ ਅੱਖਾਂ ਤੋਂ ਹੀਣਾ ਖੜੇ, ਉਹਨੂੰ ਕਹਿੰਦੇ ਹਟ ਪਰੇ ਜਾਂਦੇ ਹਾਂ, ਭਾਵੇਂ ਉਹ ਅੰਨਾ ਹੀ ਹੈ ਪਰ ਗੁੱਸਾ ਬੜਾ ਲੱਗੂ ਉਹਨੂੰ। ਜੇ ਉਹਨੂੰ ਕਹਿ ਦੇ ਸੂਰਮਾ ਸਿੰਘ ਜੀ, ਸੂਰਦਾਸ ਜੀ ਤੁਸੀਂ ਜਰਾ ਕਿੱਧਰ ਹੋ ਜਾਓ, ਉਹ ਖੁਸ਼ ਹੋ ਜਾਏਗਾ, ਕਿਉਂਕਿ ਬੋਲ ਵਿੱਚ ਇਹ ਫਰਕ ਹੈ। ਲੰਗੜੇ ਨੂੰ ਲੰਗੜਾ ਕਹਿ ਦਿਓ, ਲੰਗੜਿਆ ਹਟ ਪਰੇ। ਜੇ ਉਹਨੂੰ ਕਹਿ ਦਿਓ ਸੁਚਾਲਾ ਸਿੰਘ ਜੀ ਜਰਾ ਕਿੱਧਰ ਦਰਸ਼ਨ ਦਿਓ, ਨਾ ਤਾਂ ਜਾਣਦੇ ਨਹੀਂ ਉਸੇ ਵੇਲੇ ਆ ਜਾਏਗਾ। ਜੇ ਕਹਿ ਉਹ ਰਿਹਾ ਲੰਗੜਿਆ, ਆਹ ਬੋਲੀ 'ਚ ਫਰਕ ਹੈ। ਸੋ ਮਹਾਰਾਜ ਕਹਿੰਦੇ ਬੋਲੀ ਨੂੰ ਸੋਧ ਕੇ ਬੋਲੋ। ਰੂਹਾਨੀ ਬੰਦਾ ਫਿੱਕਾ ਨਹੀਂ ਬੋਲਿਆ ਕਰਦਾ, ਉਹ ਹਰ ਕੋਈ ਕੌੜੀ ਅਤੇ ਕੌੜੀ ਗੱਲ ਨੂੰ ਵੀ ਮਿੱਠੀ ਬਣਾ ਕੇ ਕਹਿੰਦਾ, ਕੈਪਸੂਲ 'ਚ ਗੱਲ ਕਹਿੰਦਾ, ਕੌੜੀ ਵੀ ਜੇ ਕਹਿੰਦਾ। ਸੋ ਕਹਿੰਦੇ ਤੀਸਰੀ ਹੁੰਦੀ ਹੈ ਕਿਸੇ ਦੇ ਜੀਵਨ ਦਾ ਖਾਤਮਾ ਕਰ ਦੇਣਾ। ਜਿੰਨੀ ਸ੍ਰਿਸ਼ਟੀ ਹੈ ਇਹ ਸਭ ਵਾਹਿਗੁਰੂ ਦੀ ਸਾਜੀ ਹੋਈ ਹੈ, ਇਹਦੇ ਉੱਤੇ ਸਾਡਾ ਅਧਿਕਾਰ ਨਹੀਂ। ਸਾਡਾ ਅਧਿਕਾਰ ਇੰਨਾ ਹੈ ਵੀ ਉਹਨਾਂ ਨੂੰ ਪੱਠੇ ਪਾਓ ਅਤੇ ਕੰਮ ਲੈ ਲਓ, ਉਹਨੂੰ ਮਾਰਨਾ ਕੁੱਟਣਾ ਨਹੀਂ, ਵੀ ਬਲਦ ਨੂੰ ਧੁੱਪੇ ਰੱਖ ਕੇ ਪਰੇਸ਼ਾਨ ਕਰੋ, ਪਾਣੀ ਨਾ ਪਿਲਾਓ, ਮੱਝ ਨੂੰ ਕੁੱਟੀ ਜਾਓ ਮੂੜੀ ਦੇ ਕੇ ਦੁੱਧ 'ਚ, ਉਹ ਤੇਰੇ ਤੂੰ ਅੱਜ ਇਹ ਗੱਲਾਂ ਕਰਦਾ, ਕੱਲ੍ਹ ਨੂੰ ਤੇਤੇ ਵੀ ਲੇਖਾ ਲੈਣਾ, ਕਿਸੇ ਕੋਈ ਸ਼ਕਤੀ ਬੈਠੀ ਹੈ, ਜੀ ਜੋ ਮਾਰੇ ਜ਼ੋਰ ਕਰ ਕਹਿਤੇ ਹੋਲਾ, ਵੱਢ ਵੱਢ ਕੇ ਖਾਂਦਾ। ਪਰਮੇਸ਼ਰ ਦੀ ਸ੍ਰਿਸ਼ਟੀ ਹੈ, ਇਹਦੇ 'ਤੇ ਸਾਡਾ ਰਾਈਟ ਨਹੀਂ ਹੈ, ਕੋਈ ਵੀ ਹੱਕ ਨਹੀਂ ਹੈ। ਹੱਕ ਸਿਰਫ ਉੱਥੇ ਹੈ ਜਿੱਥੇ ਕਿਸੇ ਚੀਜ਼ ਤੋਂ ਸਾਨੂੰ ਖਤਰਾ ਪੈਦਾ ਹੋ ਜਾਵੇ, ਮਨੁੱਖ ਜਾਮੇ ਨੂੰ, ਉੱਥੇ ਉਹ ਤੋਂ ਬਚਣ ਵਾਸਤੇ, ਕਿਉਂਕਿ ਉਹ ਵੀ ਅਗਰੈਸਿਵ ਹੈ ਉਸ ਤਰੀਕੇ ਨਾਲ, ਇੰਨੀ ਕੁ ਹਿੰਸਾ ਜਾਇਜ਼ ਹੈ। ਬਾਕੀ ਨਹੀਂ ਹੈ ਵੀ ਆਪਣੇ ਆਰਾਮ ਦੇ ਨਾਲ ਸਵਾਦਾਂ ਦੇ ਵਾਸਤੇ ਜਿਹਨੂੰ ਜੀ ਕਰੇ ਵੱਢ ਕੇ ਖਾ ਲਓ। ਪਹਿਲੇ ਜ਼ਮਾਨੇ 'ਚ ਆਦਮੀ ਨੂੰ ਵੱਢ ਕੇ ਖਾਂਦੇ ਹੁੰਦੇ, ਆਦਮੀ ਟੱਪਿਆ ਫਿਰ ਬਹੁਤ ਰੋਇਆ ਵੀ ਇਹ ਕੀ ਗੱਲ ਹੈ, ਕਿਸੇ ਦੇ ਡਿੱਕੇ ਆ ਜਾਓ ਵੱਢ ਕੇ ਖਾ ਲੈਂਦੇ ਨੇ। ਫਿਰ ਥੋੜ੍ਹਾ ਥੋੜ੍ਹਾ ਆਦਮੀ ਇਕੱਠੇ ਹੋਣ ਲੱਗ ਗਏ, ਗੱਲ 'ਚ ਹਟੇ ਵੀ ਵੱਢੋ ਤਾਂ ਨਾ, ਇਹਨੂੰ ਗੁਲਾਮ ਕਰ ਲਓ, ਫੜ ਕੇ ਲੈ ਜਾਣਾ ਲੜਕੀਆਂ ਨੂੰ, 20,000 ਲੜਕੀਆਂ ਫੜ ਕੇ ਟਕੇ ਟਕੇ ਨੂੰ ਵਿਕਦੀਆਂ ਰਹੀਆਂ। ਆਹ ਕੱਲ੍ਹ ਦੀ ਗੱਲ ਹੈ, ਬਹੁਤੀ ਨਹੀਂ ਲੰਮੀ, ਸਾਰੇ 250 ਸਾਲ ਦੀ ਬਾਤ ਹੈ, 1763 ਦੀ ਬਾਤ ਹੈ, ਜਦ 20,000 ਬੀਬੀ ਗੁਜਰਾਤ ਦੀ ਬੰਨ ਕੇ ਲੈ ਗਏ ਸੀ 24,000, ਔਰ ਉਹਨਾਂ ਦਾ ਮੁੱਲ ਗਜਨੀ ਦੇ ਅੰਦਰ ਟਕਾ ਪਿਆ, ਟਕਾ ਉਸ ਵੇਲੇ। ਇਹ ਹਿੰਸਾ ਹੁੰਦੀ ਹੈ ਸਰੀਰਕ, ਸੱਤ ਤੋੜਨਾ, ਧਰਮ ਮਲੀਨ ਕਰ ਦੇਣਾ, ਸਰੀਰ ਦਾ ਨਾਸ਼ ਕਰ ਦੇਣਾ, ਇਵੇਂ ਜਾਨਵਰਾਂ ਨੂੰ ਖਾ ਲੈਣਾ। ਮਹਾਰਾਜ ਕਹਿੰਦੇ ਪਤਾ ਕੀ ਹੁੰਦਾ ਫਿਰ ਇਹਦਾ, ਕਬੀਰ ਖੂਬ ਖਾਣਾ ਖਿਚੜੀ ਜਾਂ ਮੈਂ ਅੰਮ੍ਰਿਤ ਲੋਨ, ਹੇਰਾ ਰੋਟੀ ਕਾਰਨੇ ਗਲਾ ਕਟਾਵੇ ਕੌਣ। ਹੇਰਾ ਕਹਿੰਦੇ ਨੇ ਜਾਨਵਰ ਨੂੰ ਮਾਰ ਕੇ ਖਾਣਾ, ਆ ਵਿਆਹ ਹੁੰਦਾ ਹੈ, ਅਜੇ ਇੱਥੇ ਨਾ ਹੁੰਦਾ ਪਤਾ ਨਹੀਂ ਕਿੰਨੇ ਕੁ ਜਾਨਵਰ ਮਰ ਜਾਣੇ ਸੀ, ਅੜ ਜਾਣਾ ਸੀ ਪਿੰਡ ਵਾਲਿਆਂ ਨੇ, ਵੀ ਅਸੀਂ ਤਾਂ ਮਾਸ ਦੀ ਰੋਟੀ ਲੈਣੀ ਹੈ। ਲੜਕੀ ਵਾਲਾ ਕਹਿੰਦਾ ਮੈਂ ਤਾਂ ਖਾਂਦਾ ਨਹੀਂ, ਕਹਿੰਦੇ ਖਾ ਨਾ ਖਾ, ਅਸੀਂ ਤਾਂ ਲੈਣੀ ਹੈ, ਕਿਉਂਕਿ ਗੁਰੂ ਦੀ ਬਾਣੀ ਨੂੰ ਨਹੀਂ ਮੰਨਦੇ। ਗੁਰੂ ਇਹ ਕਹਿੰਦਾ ਵੀ ਜਾਨਵਰ ਮਾਰ ਕੇ ਖਾਵੇਂਗਾ ਫਿਰ ਤੂੰ ਬਚ ਜਾਏਗਾ, ਤੈਨੂੰ ਵੀ ਗਲਾ ਕਟਾਉਣਾ ਪੈਣਾ, ਲੇਖਾ ਦੇਣਾ ਪੈਣਾ, ਤੂੰ ਫਾਈਨਲ ਅਥਾਰਟੀ ਨਹੀਂ। ਜੇ ਕਹੇ ਮੈਂ ਮੁਕਤੀ ਕਰਦਾ, ਮੁਕਤੀ ਤਾਂ ਤੇਰੀ ਆਪ ਹੀ ਨਹੀਂ ਹੋਈ ਹੈ, ਕਿਉਂ ਪਾਪਾਂ ਦੇ ਬੰਡਲ ਬੰਦ ਹੈ। ਸੋ ਇਸ ਤਰ੍ਹਾਂ ਤੀਸਰੀ ਹਿੰਸਾ ਹੁੰਦੀ ਹੈ। ਤੀਜੀ ਹਿੰਸਾ ਜੀਵਨ ਕੇਰੀ ਤਿਆਗੈ ਇਨਕੋ ਹੋਇ ਬਿਨ ਦੇਰੀ। ਜਿੰਨੀ ਛੇਤੀ ਛੱਡ ਸਕਦੇ ਹੋ, ਮਹਾਰਾਜ ਕਹਿੰਦੇ ਛੱਡ ਦਿਓ। ਕਹਿੰਦੇ ਦੇਖ ਪਹਿਲੀ ਗੱਲ ਸਮਝ ਲਈ ਨਾ, ਇਹਨੂੰ ਹਿੰਸਾ ਕਹਿੰਦੇ ਨੇ। ਦੂਸਰੀ ਹੁੰਦੀ ਹੈ ਯਮ ਸੱਚ, ਸੱਚ ਦਾ ਜੀਵਨ ਬਤੀਤ ਕਰਨਾ, ਅਤੇ ਸੱਚਾ ਬੰਦਾ ਜਿਹੜਾ ਹੈ, ਸੋ ਡਰੇ ਜੋ ਪਾਪ ਕਮਾਉਂਦਾ, ਧਰਮੀ ਵਿਖੇ ਸੱਚ ਵਾਲੇ ਨੂੰ ਕੋਈ ਡਰ ਨਹੀਂ ਹੈ, ਉਹ ਨਹੀਂ ਡਰਦਾ, ਝੂਠਾ ਡਰੇਗਾ, ਕਿਉਂਕਿ ਉਹਨੇ ਪਾਜ ਹੈ ਉਹਦੀ ਜ਼ਿੰਦਗੀ ਦੇ ਅੰਦਰ, ਮਲੰਮਾ ਹੈ ਉਹਦੀ ਜ਼ਿੰਦਗੀ ਦੇ ਅੰਦਰ, ਉਹਨੂੰ ਡਰ ਲਏਗਾ ਵੀ ਇੱਥੋਂ ਨਾ ਲੀਕ ਆਊਟ ਹੋ ਜਾਏ, ਇੱਥੋਂ ਨਾ ਪਤਾ ਲੱਗ ਜਾਏ, ਇੱਥੋਂ ਨਾ ਪਤਾ ਲੱਗ ਜਾਏ। ਇੱਕ ਝੂਠ ਨੂੰ ਲੁਕਾਉਣ ਵਾਸਤੇ ਸੈਂਕੜੇ ਝੂਠ ਉਹਦੇ ਨਾਲ ਹੋਰ ਬੋਲ ਜਾਂਦੇ ਨੇ। ਜਿਹੜਾ ਸੱਚ ਵਿੱਚ ਵੱਸਦਾ ਹੈ ਉਹਨੂੰ ਲੋੜ ਹੀ ਨਹੀਂ ਹੈ, ਸੱਚ ਵਾਹਿਗੁਰੂ ਹੈ। ਸੋ ਮਹਾਰਾਜ ਕਹਿੰਦੇ ਜਿਹੜਾ ਸੱਚ ਨਾਲ ਰਹਿੰਦਾ ਹੈ ਉਹਦਾ ਜੀਵਨ ਵੀ ਸੱਚਾ ਹੈ, ਵਨ ਫੇਸਡ ਹੈ। ਅੱਜ ਕੱਲ੍ਹ ਕੀ ਹੈ ਕਿ ਇੱਕ ਚਿਹਰਾ ਤਾਂ ਉਹ ਹੈ ਜਿਹੜਾ ਸਤਸੰਗ 'ਚ ਇੱਥੇ ਸਾਨੂੰ ਦਰਸ਼ਨ ਦਿੰਦਾ, ਇੱਕ ਚਿਹਰਾ ਉਹ ਹੈ ਜਿਹੜਾ ਜਾ ਕੇ ਦੋਸਤਾਂ ਮਿੱਤਰਾਂ 'ਚ ਹੈ ਗੱਪਾਂ ਛੱਪਾਂ ਮਾਰਦਾ, ਇੱਕ ਚਿਹਰਾ ਉਹ ਹੈ ਜਿਹੜਾ ਬਾਲ ਬੱਚਿਆਂ 'ਚ ਬੜਾ ਭਿਆਨਕ ਬਣ ਜਾਂਦਾ। ਮਹਾਰਾਜ ਕਹਿੰਦੇ ਐਂ ਨਾ ਕਰ, ਸੱਤ ਨੂੰ ਹਿਰਦੇ ਤਾਰ, ਇੱਕੋ ਜਿਹਾ ਜੀਵਨ ਬਿਤਾ, ਜਿਹਾ ਜਿਹਾ ਅੰਦਰੋਂ ਜਿਹਾ ਜਿਹਾ ਬਾਹਰੋਂ, ਬਦਲੇ ਵਾਲੀ ਬੇਤੀ ਨਾ ਬਣਾ। ਬਾਜ ਨੂੰ ਦੁਨੀਆਂ 'ਚ ਕੋਈ ਮਾੜਾ ਨਹੀਂ ਕਹਿੰਦਾ, ਇਹਨੂੰ ਮੱਥਾ ਟੇਕਦੇ ਨੇ, ਕਿਉਂਕਿ ਸਭ ਨੂੰ ਪਤਾ ਹੈ ਵੀ ਬਾਜ਼ ਦਾ ਇੱਕੋ ਹੀ ਬਿਰਤੀ ਹੈ ਵੀ ਜੇ ਭੁੱਖ ਲੱਗੀ ਹੋਵੇ ਜਾਨਵਰ ਮਾਰ ਲੈਂਦਾ, ਉਹ ਕੁਛ ਕਹਿੰਦਾ ਨਹੀਂ ਹੈ। ਬਗਲੇ ਦਾ ਸਭ ਨੂੰ ਪਤਾ ਹੈ ਵੀ ਅੱਖਾਂ ਮੀਚ ਕੇ ਖੜਾ ਰਹਿੰਦਾ, ਇੱਕ ਪੈਰ ਭਾਰ ਜਾਂ ਡੱਡੀਆਂ ਨੇੜੇ ਆ ਜਾਂਦੀਆਂ, ਇੱਕਦਮ ਚੁੰਝ ਮਾਰਦਾ ਡੱਡੀ ਫੜ, ਤਾਂ ਮਾੜਾ ਕਹਿੰਦੇ ਨੇ ਬਗਲੇ ਨੂੰ। ਮਹਾਰਾਜ ਕਹਿੰਦੇ ਸੱਤ ਦਾ ਜੀਵਨ ਰੱਖ, ਇੱਕ ਫੇਸ 'ਚ ਰਹਿ ਪ੍ਰਭੂ ਦੇ ਪਿਆਰ 'ਚ। ਦੁਤੀਆ ਸੱਚ ਉਚਰ ਨਿਰਵੈ ਕਬੂ ਕਰੂ ਕੂਰ ਨੈ ਕਹਿ ਵਿਦ ਕਹਿ, ਕਿਸੇ ਤਰ੍ਹਾਂ ਵੀ ਕਹਿੰਦੇ ਝੂਠ ਨਾ ਬੋਲ ਕਰੇ, ਝੂਠ ਤੋਂ ਡਰ, ਕਿਉਂ ਜਿੱਥੇ ਝੂਠ ਹੈ ਉੱਥੇ ਪਾਪ ਨੇ ਆਪੇ ਹੀ ਆ ਜਾਣੇ। ਕਹਿੰਦੇ ਦੇਖੋ ਤੀਸਰੀ ਚੀਜ਼ ਰਾਜਨ, ਉਹ ਹੈ ਚੋਰੀ। ਚੋਰੀ ਹੁੰਦੀ ਹੈ ਦੋ ਤਰ੍ਹਾਂ ਦੀ, ਇੱਕ ਹੱਥਾਂ ਪੈਰਾਂ ਦੀ ਹੁੰਦੀ ਹੈ, ਇੱਕ ਮਨ ਦੀ ਹੁੰਦੀ। ਕਹਿੰਦੇ ਤੀਸਰਾ ਯਮ ਚੋਰੀ ਹੈ, ਤੀਜਾ ਚੋਰੀ ਭਾਂਤਨ ਦੋਏ, ਦੋ ਕਿਸਮ ਦੀ ਹੈ ਚੋਰੀ, ਇੱਕ ਤਨ ਕੀ ਇੱਕ ਮਨ ਕੀ ਹੋਈ। ਇੱਕ ਤਾਂ ਤਨ ਦੀ ਹੈ, ਇੱਕ ਮਨ ਦੀ ਹੈ। ਮਨ ਦੀ ਚੋਰੀ ਉਹ ਹੈ ਜਿਹੜੇ ਲੁਕ ਕੇ ਕੰਮ ਕਰਨੇ ਨੇ, ਮਿਲਾਵਟ ਕਰਦਾ ਬੰਦਾ, ਪਾਣੀ ਪਾਉਂਦਾ ਦੁੱਧ 'ਚ, ਦੇਖਦਾ ਵੀ ਕੋਈ ਦੇਖ ਨਾ ਲਵੇ, ਆਹ ਖੁਰਾਕ 'ਚ ਮਿਲਾਉਂਦੇ ਨੇ, ਕਿੰਨਾ ਸਾਰਾ ਕੁਛ ਮਿਲਿਆ ਹੋਇਆ, ਦਵਾਈਆਂ 'ਚ ਮਿਲਾਉਂਦੇ ਨੇ, ਪ੍ਰਾਈਵੇਟ ਕੋਠੀਆਂ ਲਈਆਂ ਹੋਈਆਂ ਨੇ, ਉੱਥੇ ਕਿਸੇ ਨੂੰ ਨਹੀਂ ਜਾਣ ਦਿੰਦੇ, ਉੱਥੇ ਹੀ ਸ਼ੀਸ਼ੀਆਂ ਬਣ ਬਣ ਕੇ ਆਈ ਜਾਂਦੇ। ਆਹ ਚਾਹ ਪੀਂਦੇ ਆ ਨਾ, ਬੜੀ ਚਾਹ ਪੀਂਦੇ ਨੇ, ਪਤਾ ਕੀ ਹੈ ਤੁਹਾਡੇ ਨਾਲ ਕਿੱਡਾ ਧੋਖਾ ਹੋ ਰਿਹਾ। ਇੱਕ ਤਾਂ ਫਿਰੋਜ਼ਪੁਰਾ ਕਾਰਖਾਨਾ, ਇੱਕ ਅੰਮ੍ਰਿਤਸਰ ਹੈ, ਇੱਕ ਬਠਿੰਡੇ ਹੈ, ਇੱਥੇ ਆ ਕੁਤਰਾ ਕਰੀ ਜਾਂਦੇ ਨੇ ਪਾਊਡਰ ਦਾ, ਜਿਹੜੇ ਡੰਗਰ ਖਾਂਦੇ ਨੇ, ਇੰਨਾ ਬਰੀਕ ਕੁਤਰਾ ਕਰ ਦਿੰਦੇ ਨੇ, ਉਹਦੇ 'ਤੇ ਫਿਰ ਕੈਮੀਕਲ ਦੇ ਨਾਲ ਰੰਗ ਦਿੰਦੇ ਨੇ, ਨਾਲੇ ਦਿੰਦੇ ਆ ਨਸ਼ਾ, ਉਹ ਫਿਰ ਦਿੱਲੀ ਨੂੰ ਟਰੱਕ ਭਰ ਕੇ ਚਲੇ ਜਾਂਦੇ, 6 ਰੁਪਈਏ ਕੁਇੰਟਲ, ਦਿੱਲੀ ਤੋਂ ਚੰਡੀਗੜ੍ਹ 8 ਰੁਪਈਏ ਕੁਇੰਟਲ ਆ ਜਾਂਦੇ। ਇੱਥੇ 7-8 ਏਜੰਸੀਆਂ ਨੇ, ਉਹਦੇ 'ਚ ਡੱਬੇ ਵਧੀਆ ਵਧੀਆ ਭਰ ਭਰ ਕੇ, ਆਹ ਫਲਾਣੀ, ਆਹ ਧਿਮਕੀ, ਆਹ ਉਮਕੀ, ਉਹ ਇੱਥੇ 34 ਰੁਪਏ ਕਿਲੋ ਆਹ ਵਿਕਦੇ ਨੇ, 20-20 ਕਿਲੋ ਦੇ ਥੈਲੇ। ਕਹਿੰਦੇ ਜੀ ਬਹੁਤ ਵਧੀਆ ਚਾਹ ਹੈ, ਉਹ ਕੈਮੀਕਲ ਦੇ ਨਾਲ ਰੰਗ ਦਿੱਤੇ ਹੋਏ ਨੇ। ਦੂਸਰੀ ਇਹ ਹੈ ਕਿ ਜਿਹੜੀ ਆ ਹੋਟਲਾਂ 'ਚ ਪੀ ਲੈਂਦੇ ਨੇ, ਉਹ ਸੁੱਟਦੇ ਨਹੀਂ, ਪੀਪੇ ਭਰੀ ਜਾਂਦੇ ਨੇ, ਉਹ ਮੁੜ ਕੇ ਲੈ ਜਾਂਦੇ ਨੇ, ਕੈਮੀਕਲ ਦੇ ਨਾਲ ਰੰਗ ਦਿੰਦੇ ਨੇ, ਵਿੱਚ ਤੰਬਾਕੂ ਦਾ ਵੀ ਪਾ ਦਿੰਦੇ ਨੇ, ਵਿੱਚ ਕਿਤਰਾਂ ਦੇ ਕਸ ਕੱਢ ਕੇ ਪਾ ਦਿੰਦੇ ਨੇ, ਜਾਂ ਹੋਰ ਦਰੱਖਤਾਂ ਦੀਆਂ ਛਿੱਲਾਂ ਪਾ ਦਿੰਦੇ ਨੇ, ਉਹ ਐਕਸਪਰਟ ਨੇ ਇਸ ਚੀਜ਼ ਦੇ, ਸਾਹਮਣੇ ਤਾਂ ਨਹੀਂ ਕਰਦੇ, ਫਿਰ ਆ ਕੇ ਗੁਰਦੁਆਰੇ ਦਾਨ ਕਰਦੇ ਨੇ। ਮਹਾਰਾਜ ਕਹਿੰਦੇ ਚੋਰ ਹੈ ਚੋਰ, ਤੇਰਾ ਦਾਨ ਨਹੀਂ ਫੜਨਾ, ਉਹ ਤਾਂ ਸਾਧਸੰਗ ਜੀ ਆ 5-5 ਰੁਪਈਏ, 2-2 ਰੁਪਈਏ, 1-1 ਰੁਪਈਆ, ਇਹਦੇ 'ਚ ਬਰਕਤ ਹੈ, ਹਜ਼ਾਰਾਂ 'ਚ ਕੋਈ ਬਰਕਤ ਨਹੀਂ, ਚੋਰੀ ਦਾ ਜੇ ਲਿਆ ਕੇ ਦੇ ਦਿਓ। ਦੋਏ ਮਾਰੇ ਜਾਂਦੇ ਨੇ, ਵੱਡੀਆ ਹੱਥ ਦਲਾਲ ਕੇ ਮੁਸ ਵੀ ਇਹ ਕਰੇ, ਜਿਹੜਾ ਲੈਂਦਾ ਉਹ ਵੀ ਮਾਰਿਆ ਜਾਂਦਾ, ਜਿਹੜਾ ਦਿੰਦਾ ਉਹਨੇ ਤਾਂ ਮਰਨਾ ਹੀ ਹੈ। ਸੋ ਕਹਿੰਦੇ ਚੋਰੀ ਹੁੰਦੀ ਹੈ ਤੀਜੀ ਚੋਰੀ, ਭਾਂਤਨ ਦੋਈ, ਇੱਕ ਤਨ ਕੀ ਇੱਕ ਮਨ ਕੀ ਹੋਈ, ਪਰ ਕੀ ਵਸਤ ਛਪਾਵਨ ਕਰਨੀ, ਇਹ ਚੋਰੀ ਹੈ ਤਨ ਕੀ ਵਰਨੀ। ਪਰਾਈ ਵਸਤ ਨੂੰ ਛਪਾ ਲੈਣਾ, ਪ੍ਰਸ਼ਾਦੇ ਛਕਦੇ ਛਕਦੇ ਗਲਾਸ ਪਾ ਲੈਣਾ, ਕੌਲੀ ਲੁਕੋ ਲੈਣੀ। ਕਹਿੰਦੇ ਤਨ ਦੀ ਚੋਰੀ ਹੈ, ਦੂਜੇ ਦੇ ਅੰਦਰ ਵੜ ਗਏ, ਜਾਂਦੇ ਜਾਂਦੇ ਹੀ ਘੜੀ ਚੱਕ ਲਈ, ਹੈਰਾਨ ਹੋ ਜਾਂਦਾ, ਨਾ ਕਹਿ ਸਕੇ ਵਿਚਾਰਾ, ਬਹੁਤਾ ਤਾਂ ਮੂੰਹ ਫੱਟ ਹੁੰਦੇ ਨੇ, ਕਹਿੰਦੇ ਤੇਰੇ ਬਿਨਾਂ ਕੋਈ ਨਹੀਂ ਆਇਆ, ਮਿੱਤਰਾ ਮਿੱਤਰਾ ਦਾ ਗਿਆ ਕਿਧਰੇ, ਤੇਰਾ ਪਿਆਰ ਪੂਰ ਤਾਂ ਤੈਂ ਚੱਕੀ ਆ ਮੇਰੀ ਘੜੀ ਦੇ, ਬਹੁਤਾ ਚੁੱਪ ਕਰ ਜਾਂਦਾ, ਦੂਜੇ ਦੀ ਚੀਜ਼ ਛੁਪਾ ਲੈਣੀ। ਕਹਿੰਦੇ ਦੂਜੀ ਚੋਰੀ ਹੁੰਦੀ ਹੈ, ਕਰੇ ਪਾਪ ਪੁੰਨ ਰੱਖੇ ਦੁਰਾਏ, ਕਹਿੰਦੇ ਲੁਕੋ ਕੇ ਰੱਖਦਾ ਪਾਪ ਕਰਕੇ, ਇਹ ਮਨ ਕੀ ਚੋਰੀ ਕਹਿਲਾਏ। ਕਹਿੰਦੇ ਸਮਝ ਗਿਆ ਨਾ, ਤਿੰਨ ਚੀਜ਼ਾਂ, ਤਿੰਨ ਡੰਡੇ ਤੈਨੂੰ ਦੱਸਦੇ, ਪਹਿਲਾ ਡੰਡਾ ਦੱਸਿਆ ਅਹਿੰਸਾ ਦਾ, ਦੂਜਾ ਦੱਸਿਆ ਸੱਤ ਦਾ, ਤੀਸਰਾ ਦੱਸਿਆ ਚੋਰੀ ਦਾ, ਹੁਣ ਚੌਥਾ ਵੀ ਸਮਝ ਲੈ। ਕਹਿੰਦੇ ਚੌਥਾ ਹੁੰਦਾ ਹੈ ਬ੍ਰਹਮਚਰੀਆ, ਜਿਹਦੀ ਹੱਦ ਤੋਂ ਜ਼ਿਆਦਾ ਲੋੜ ਹੈ ਰੂਹਾਨੀ ਮਾਰਗ ਦੇ ਅੰਦਰ। ਜਦ ਤੱਕ ਅਸੀਂ ਇਸ ਨੂੰ ਨਹੀਂ ਸਮਝਦੇ, ਉਨੀ ਦੇਰ ਤੱਕ ਸਾਡਾ ਸਰੀਰ ਨਹੀਂ ਕੰਮ ਕਰਦਾ, ਫਿਊਲ ਆਉਂਦੀ ਹੈ। ਜਿਹਨੇ ਰੱਬ ਦੇ ਰਾਹ 'ਤੇ ਜਾਣਾ ਹੈ, ਉਹਨੂੰ ਬ੍ਰਹਮਚਰੀਆ ਰੱਖਣਾ ਹੀ ਪੈਣਾ ਹਿਸਾਬ ਦੇ ਨਾਲ। ਸੋ ਮਹਾਰਾਜ ਕਹਿੰਦੇ ਬ੍ਰਹਮਚਰੀਆ ਹੁੰਦਾ ਹੈ ਚੌਥਾ ਬ੍ਰਹਮਚਰੀਆ ਸੁੱਖ ਸਾਰੂ, ਕਹਿੰਦੇ ਸੁੱਖ ਦਿੰਦਾ ਇਹ। ਜੀਤਨ ਕਾਮ ਅਸ਼ਟ ਪ੍ਰਕਾਰ, 5-8 ਤਰੀਕਿਆਂ ਨਾਲ ਇਹਨੂੰ ਜਿੱਤਿਆ ਜਾਂਦਾ। ਅਤੇ ਕਹਿੰਦੇ ਉਹ ਧਿਆਨ ਦੇ ਨਾਲ ਸਰਵਣ ਕਰ ਲਓ, ਪ੍ਰਥਮੈ ਤੀ ਕੀ ਬਾਤਾਂ ਕਰਨੀ, ਕਿਸੇ ਇਸਤਰੀ ਦੀਆਂ ਗੱਲਾਂ ਕਰੀ ਜਾਣੀਆਂ ਆਪਸ 'ਚ ਮਿਲ ਕੇ। ਕਹਿੰਦੇ ਇਹ ਵੀ ਪਾਪ ਹੋਇਆ ਕਰਦਾ। ਦੂਜਾ ਸੁਣ ਸੁਣ ਮਨ ਮੈਂ ਧਰਨੀ, ਫਿਰ ਮਨ ਵਿੱਚ ਧਰ ਲੈਣਾ। ਤੀਜਾ ਤੀ ਏਕਾਂਤ ਮਿਲ ਵੈਸ਼ਨ, ਫਿਰ ਯਤਨ ਕਰਨਾ ਵੀ ਕਿਤੇ ਇਕੱਲੇ ਮਿਲੀਏ। ਚੌਥਾ ਹੋ ਵੈ ਅੰਗ ਸਪਰਸ਼ਨ, ਫਿਰ ਆਨੀ ਬਹਾਨੀ ਅੰਗ ਦੇ ਨੇੜੇ ਲੱਗਣਾ। ਪੰਚਮ ਹਿਤ ਕਰ ਦੇਖੈ ਤਿਸ ਕੋ, ਫਿਰ ਕਹਿੰਦੇ ਹੋਰ ਇਹ ਤਰ੍ਹਾਂ ਪਿਆਰ ਦੇ ਨਾਲ ਦੇਖਣਾ ਸ਼ੁਰੂ ਕਰਨਾ। ਛਟਮ ਉਲੰਘਣ ਕਰੈ ਹੀ, ਸੋ ਫਿਰ ਹਿਰਦੇ ਦੇ ਵਿੱਚ ਧਿਆਨ ਕਰਕੇ ਚੇਤੇ ਕਰਨਾ। ਸਪਤਮ ਚਿਤਨੋ ਚਿਤਮਨ ਮਨ ਮੈਂ ਨਾਰੀ, ਫਿਰ ਸੱਤਵੇਂ ਉਹਦੀ ਚਿਤਮਨ ਕਰੀ ਜਾਣੀ। ਅਸ਼ਟਮ ਮੈਥਨ ਹੈ ਵਿਦ ਸਾਰੀ, ਕਹਿੰਦੇ ਅੱਠਾਂ ਤਰ੍ਹਾਂ ਦਾ ਬ੍ਰਹਮਚਰਜ ਹੈ ਇਨਕੋ ਤਿਆਗੇ, ਇਹਨੂੰ ਤਿਆਗਣਾ ਪੈਂਦਾ ਕਿਉਂਕਿ ਕੋਈ ਚੀਜ਼ ਲੁਕੀ ਨਹੀਂ ਰਹਿੰਦੀ, ਐਸਾ ਮਹਾਰਾਜ ਦਾ ਫਰਮਾਨ ਹੈ। ਕੋਈ ਪਾਪ ਛੁਪਿਆ ਨਾ ਰਹਿਣਾ, ਜਾ ਕੇ ਵਿੱਚ ਡਰ ਜਾ। Thank you. ਸਾਰੇ ਪਾਪ ਦਰਗਾਹ ਦੇ ਵਿੱਚ ਨੰਗੇ ਹੋ ਜਾਣਗੇ। ਸੋ ਇਸ ਤਰ੍ਹਾਂ ਦੇ ਨਾਲ ਗਲਤ ਗੱਲਾਂ ਨਾ ਕਹਿੰਦੇ ਮਹਾਰਾਜ ਕਹਿੰਦੇ ਕਰ ਵਿਸਾਰ ਹਰ ਜੀ ਉਹ ਵਿਖੇ ਭੋਗੇ ਤਬ ਤਾਂ ਥੰਮ ਗੱਲ ਲਾਏ। ਐਵੇਂ ਕਹਿੰਦੇ ਨੇ ਕਹਿੰਦੇ ਜਦੋਂ ਤੱਤੇ ਥੰਮ ਗਲਾਂ ਨਾਲ ਲੱਗੇ ਫਿਰ ਰੋਵੇਂਗੀ ਜਾਂਦੇ ਤੇਰਾ ਸਹਾਇਤਾ ਨਹੀਂ ਕਿਸੇ ਨੇ ਕਰਨੀ। ਰੇ ਨਰ ਕਾਏ ਪਰਗ੍ਰਹਿ ਜਾਏ ਕਿਉਂ ਬਗਾਨੇ ਘਰਾਂ 'ਚ ਜਾਣਾ ਵਿਸ਼ੇ ਦਾ ਅੰਨਾ ਕੀਤਾ। ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਪੈਣ ਵਿਖਾਣੀ। ਜਿਹਦਾ ਇੱਕ ਨਾਰੀ ਵਾਲਾ ਕਹਿੰਦੇ ਜਤੀ ਆ ਉਹ, ਬਾਕੀਆਂ ਨੂੰ ਧੀਆਂ ਭੈਣਾਂ ਮਾਵਾਂ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣ। ਪਰ ਨਾਰੀ ਕੀ ਸਹਿਜ ਫੂਲ ਸੁਪਨੇ ਹੂ ਨਾ ਜਾਈ, ਪਰ ਤੇਰਿਆ ਰੂਪ ਨਾ ਭੇਖਾ ਨੇਤਰ। ਕਿੰਨੇ ਮਹਾਰਾਜ ਬਚਨ ਕਰਦੇ ਨੇ ਕਹਿੰਦੇ ਰਾਜਨ ਚੌਥਾ ਜਿਹੜਾ ਯਮ ਹੈ ਇਹ ਪੁਰਾਣਾ ਜਾਂ ਬ੍ਰਹਮਚਰੀਆ ਹੋਇਆ ਕਰਦਾ, ਇਹਦਾ ਪਾਲਣ ਕਰਨਾ ਬੰਦਗੀ ਕਰਨ ਵਾਲੇ ਨੂੰ ਹੱਦ ਤੋਂ ਜ਼ਿਆਦਾ ਜ਼ਰੂਰੀ ਹੈ। ਅਤੇ ਪੰਜਵਾਂ ਜਿਹੜਾ ਹੁੰਦਾ ਉਹਨੂੰ ਧੀਰਜ ਕਹਿੰਦੇ ਨੇ, ਜਦ ਤੱਕ ਧੀਰਜ ਵਾਲਾ ਬੰਦਾ ਨਾ ਹੋਵੇ ਬੰਦਗੀ ਨਹੀਂ ਸਿਰੇ ਚੜਿਆ ਕਰ। ਪੰਚਮਯਾਮ ਧੀਰਜ ਅਨੁਰਾਗ ਹੈ ਉਹਨੂੰ ਧੀਰਜ ਕਹਿੰਦੇ ਨੇ। ਧੀਰਜ ਉਹ ਹੁੰਦੀ ਹੈ ਵੀ ਕੋਈ ਗੱਲ ਹੋ ਗਈ ਤਾਂ ਇੱਕਦਮ ਨਹੀਂ ਭੜਕਣਾ, ਧੀਰਜ ਕਰਨੀ। ਤੇ ਜਿਹੜੀ ਧੀਰਜ ਹੈ ਉਹਦੇ 'ਚ ਬਹੁਤ ਵੱਡੀ ਸ਼ਕਤੀ ਹੈ। ਮਹਾਰਾਜ ਕਹਿੰਦੇ ਜਿਹੜੇ ਸਾਧੂ ਹੁੰਦੇ ਆ ਬੜੀ ਧੀਰਜ ਹੈ ਉਹਨਾਂ, ਬਹੁਤ ਧੀਰਜ ਹੈ। ਇੱਕ ਮਹਾਤਮਾ ਸੀਗੇ, ਉਹ ਪ੍ਰਸ਼ਾਦਾ ਲੈਣ ਇੱਕ ਵਿਆਹ ਵਾਲੇ ਘਰ ਚਲੇ ਗਏ। ਉੱਥੇ ਸਾਰੇ ਹੀ ਆਪੋ ਆਪਣੇ ਰੰਗਾਂ 'ਚ ਮਸਤ, ਕੋਈ ਸੰਤਾਂ ਨੂੰ ਪੁੱਛਿਆ ਹੀ। ਇਹਨਾਂ ਨੂੰ ਇੱਕ ਬੰਦਾ ਆਇਆ ਕਹਿੰਦਾ ਤੂੰ ਇੱਥੇ ਖੜਾ ਕਰਦਾ ਹੈ? ਕਹਿੰਦੇ ਭਾਈ ਪ੍ਰਸ਼ਾਦਾ ਮਿਲ ਜਾਵੇ। ਕਹਿੰਦਾ ਤੂੰ ਕੰਮ ਕੀ ਕਰਿਆ ਇੱਥੇ ਆ ਕੇ? ਬਰਤਨ ਮਾਂਜੇ ਨੇ। ਉਹ ਮਾਰਿਆ ਧੱਕਾ ਸੰਤਾਂ, ਬੀਤਰਾਜ ਪੁਰਸ਼ ਸੀਗੇ ਬ੍ਰਹਮ ਗਿਆਨ ਅਵਸਥਾ। ਕਹਿੰਦੇ ਚੰਗਾ ਭਾਈ ਤੇਰਾ ਭਲਾ ਹੋਵੇ ਪ੍ਰੇਮੀਆ, ਬੁਰਾ ਨਹੀਂ ਕਿਹਾ, ਇੱਕ ਵਚਨ ਕਰ ਦਿੰਦੇ ਸਾਰਾ ਹੀ ਖਾਤਮਾ ਕਰ ਦਿੰਦੇ। ਕਹਿੰਦੇ ਕੋਈ ਨਾ ਤੇਰਾ ਭਲਾ ਹੋਵੇ। ਆਸ਼ਰਮ 'ਚ ਆ ਗਏ, ਪਰਮੇਸ਼ਰ ਦੇ ਦਰ ਦੇ ਉੱਤੇ ਸੰਤਾਂ ਦਾ ਦੁੱਖ ਪਹੁੰਚ ਗਿਆ। ਉਸੇ ਵੇਲੇ ਦੂਤ ਭੇਜਦੇ, ਸੱਤ ਦਿਨ ਲੰਘੇ, ਸੰਤਾਂ ਦੇ ਕੋਲ ਆ ਗਏ, ਦੂਤਾਂ ਦੇ ਹੱਥ ਵਿੱਚ ਮਸਾਲਾਂ ਫੜੀਆਂ। ਕਹਿਣ ਲੱਗੇ ਸੰਤ ਜੀ ਸਾਨੂੰ ਦੱਸੋ ਕਿਹੜਾ ਬੰਦਾ ਹੈ? ਕਹਿੰਦੇ ਤੁਸੀਂ ਜਾਣੇ ਕਿੱਧਰੋਂ? ਕਹਿੰਦੇ ਜਿਹਨੇ ਤੁਹਾਨੂੰ ਧੱਕੇ ਮਾਰੇ। ਕਹਿੰਦੇ ਮਸਾਲਾਂ 'ਚ ਕੀ ਹੈ? ਕਹਿੰਦੇ ਅਸੀਂ ਸਾਰਾ ਪਿੰਡ ਜਾਲਣਾ ਹੈ, ਸਾਰਾ। ਜਿੱਥੇ ਇੱਕ ਪਾਪੀ ਰਹਿੰਦਾ ਹੋਵੇ ਉਹਦੀ ਸਜ਼ਾ ਸਾਰਿਆਂ ਨੂੰ ਮਿਲਣੀ ਚਾਹੀਦੀ। ਕਹਿੰਦਾ ਮੈਨੂੰ ਦੋ ਇੱਕ। ਅਤੇ ਉਹਨਾਂ ਨੇ ਦੇਵ ਦੂਤਾਂ ਨੇ ਇੱਕ ਮਿਸਾਲ ਸੰਤਾਂ ਨੂੰ ਫੜਾ ਦਿੱਤੀ। ਸੰਤ ਉਹਨਾਂ ਵੱਲ ਨੂੰ ਇਹ ਚੱਲ ਪਏ ਜਾਲਣ। ਉਹ ਕਹਿੰਦੇ ਆਹ ਕੀ ਤੁਸੀਂ ਕਰਦੇ ਹੋ? ਕਹਿੰਦੇ ਇਹ ਲੋਕਾਂ ਦਾ ਕੀ ਕਸੂਰ ਹੈ? ਮੇਰੀ ਪਰਾਲਬਧ ਸੀਗੀ ਅਤੇ ਮੰਦ ਪਰਾਲਬਧ ਹੋ ਗਈ, ਸੱਤ ਦਿਨ ਮੈਨੂੰ ਪ੍ਰਸ਼ਾਦਾ ਨਹੀਂ ਆਇਆ, ਤਾਂ ਭਗਵਾਨ ਦਾ ਹੈ ਜਿਹੜਾ ਰਾਜ਼ਕ ਬਣਿਆ ਹੈ ਜਿਹਦਾ ਨਾਂ ਵਿਸ਼ੰਬਰ ਹੈ। ਕਾਏ ਰੇ ਮਨ ਚਿਤਵਾ ਉਦਮ ਜਾਂ ਆਹਰ ਹਰ ਜੀ ਉਹ ਭਰਿਆ, ਸੈਲ ਪੱਥਰ ਮੈਂ ਜਨ ਤੋਂ ਪਾਏ ਤਾਂ ਕਿ ਰਿਜ਼ਕ ਅੱਗੇ ਕਰਤਾ ਆ। ਕਹਿੰਦੇ ਉਹ ਉਹਨਾਂ ਦੇ ਮਨ ਨੂੰ ਪ੍ਰੇਰ ਦਿੰਦਾ। ਹੁਣ ਜਾਲਣ ਆਇਆ, ਜਾਲਣ ਭੇਜਿਆ, ਪਿੰਡ ਨੇ ਕੀ ਕਸੂਰ ਕਰਿਆ? ਕਿੰਨੀ ਧੀਰਜ ਹੈ ਸਾਹ ਸਿੰਘ ਜੀ। ਗੁਰੂ ਅਮਰਦਾਸ ਮਹਾਰਾਜ ਜਦੋਂ ਆਪ ਨੂੰ ਬਰਿਆਈ ਮਿਲੀ ਤਾਂ ਆਪ ਗੋਇੰਦਵਾਲ ਸਾਹਿਬ ਖਡੂਰ ਸਾਹਿਬ ਤੋਂ ਪਹਿਲਾਂ ਹੀ ਮਹਾਰਾਜ ਨੇ ਭੇਜਤੇ। ਉਹਦਾ ਕਾਰਨ ਸੀ ਉਹ ਇਹ ਸੀ ਕਿ ਗੁਰੂ ਅਮਰਦਾਸ ਮਹਾਰਾਜ ਜਦੋਂ ਖਡੂਰ ਸਾਹਿਬ ਨੂੰ ਆ ਰਹੇ ਸੀ, ਖਡੂਰ ਸਾਹਿਬ ਤੋਂ ਗੋਇੰਦਵਾਲ ਸਾਹਿਬ, ਉੱਥੇ ਇੱਕ ਹੱਡੀ ਪਈ ਸੀ। ਉਹ ਅਚਾਨਕ ਮਹਾਰਾਜ ਜੀ ਦਾ ਚਰਨ ਉਹਦੇ ਨਾਲ ਛੋ ਗਿਆ। ਉਸ ਵੇਲੇ ਗੁਰਿਆਈ ਨਹੀਂ ਸੀ ਮਿਲੀ ਅਤੇ ਜਦੋਂ ਚਰਨ ਛੋਇਆ ਸਾਰੇ ਸਿੱਖ ਜਿਹੜੇ ਨਾਲ ਸੀਗੇ ਹੈਰਾਨ ਹੋ ਗਏ, ਕੀ ਦੇਖਦੇ ਨੇ? ਉੱਥੇ ਧੂੰਆਂ ਜਿਹਾ ਉੱਠਣਾ ਸ਼ੁਰੂ ਹੋ ਗਿਆ। ਉਦੋਂ ਬਾਅਦ ਇੱਕ ਮਨੁੱਖ ਵਰਗੀ ਸ਼ਕਲ ਹੱਡੀ 'ਚੋਂ ਨਿਕਲਿਆਈ ਅਤੇ ਨਮਸਕਾਰ ਕਰਕੇ ਤੁਰ ਗਈ। ਅਤੇ ਜਦੋਂ ਦੂਸਰੇ ਦਿਨ ਸਾਰੇ ਵਾਪਸ ਗਏ, ਗੁਰੂ ਅੰਗਦ ਸਾਹਿਬ ਮਹਾਰਾਜ ਕੋਲ ਬੇਨਤੀ ਕਰੀ, ਪਾਤਸ਼ਾਹ ਕੱਲ੍ਹ ਤਾਂ ਬੜਾ ਇੱਕ ਅਸਚਰਜ ਕੌਤਕ ਦੇਖਿਆ। ਕਹਿੰਦੇ ਕੀ? ਕਹਿੰਦੇ ਬਾਬਾ ਅਮਰਦਾਸ ਜੀ ਤੁਰੇ ਜਾਂਦੇ ਨੇ ਕਹਿੰਦੇ ਤੁਹਾਡੀ ਤੇ ਪੈਰ ਲੱਗ ਗਿਆ ਸੈਸ ਵਾ ਇਹਨਾਂ ਦਾ। ਕਹਿੰਦੇ ਉੱਥੇ ਧੂੰਆਂ ਜਿਹਾ ਹੋ ਕੇ ਬੰਦਾ ਨਿਕਲਿਆ ਉਹਦੇ ਵਿੱਚ। ਮਹਾਰਾਜ ਅੰਤਰ ਧਿਆਨ ਹੋਏ, ਕਹਿੰਦੇ ਬਾਬਾ ਅਮਰਦਾਸ ਇਹ ਬੰਦਾ ਮਹਾਂਪਾਪੀ ਹਤਿਆਰਾ ਸੀ, ਨਰਕ 'ਚ ਭੋਗ ਰਿਹਾ ਸੀ ਦੁੱਖ। ਪਤਾ ਨਹੀਂ ਕਿੰਨੇ ਹਜ਼ਾਰ ਸਾਲ ਇਸ ਨੇ ਅਜੇ ਦੁੱਖ ਭੋਗਣੇ ਸੀ ਕੁੰਭੀ ਨਰਕ ਦੇ ਅੰਦਰ ਆਪਣੇ ਪਾਪਾਂ ਦਾ ਫਲ। ਇਹ ਤੇਰੇ ਚਰਨ ਵਿੱਚ ਇੰਨੀ ਪਵਿੱਤਰਤਾ ਆ ਗਈ ਹੈ ਕਿ ਤੈਂ ਉਹਨੂੰ ਨਰਕ 'ਚੋਂ ਖਿੱਚ ਲਿਆ। ਹੁਣ ਐਂ ਕਰੀ, ਇਹ ਜਾਂਦੇ ਹੋਏ ਬੇਅੰਤ ਜੀਵ ਹੁਕਮ ਦੇ ਵਿੱਚ ਮਰੇ ਹੋਏ ਤੇਰੇ ਚਰਨਾਂ ਦੇ ਨਾਲ ਲੱਗਣੇ ਨੇ, ਇਹ ਸਾਰੇ ਜਿਉਂਦੇ ਹੋ ਤੁਰੀ ਜਾਣਗੇ, ਅਤੇ ਤੂੰ ਅਥਾਹ ਸ਼ਕਤੀਆਂ ਦਾ ਮਾਲਕ ਹੈ, ਤੇਰੇ 'ਤੇ ਗੁਰੂ ਨਾਨਕ ਦੀ ਬਹੁਤ ਕਿਰਪਾ ਹੋ ਗਈ, ਅਤੇ ਹੁਣ ਤੂੰ ਨਾ ਆਈ, ਮੈਂ ਅਸੀਂ ਆਪ ਦਰਸ਼ਨ ਕਰਨ ਆਇਆ ਕਰਾਂਗੇ। ਸੋ ਬਾਬਾ ਅਮਰਦਾਸ ਜੀ ਖਿੜਕੀ 'ਚ ਬਹਿ ਜਾਂਦੇ ਸੀ ਜਿਹੜੀ ਗੋਇੰਦਵਾਲ ਸਾਹਿਬ ਵੱਲ ਖੁੱਲ੍ਹਦੀ ਸੀ। ਸਾਰਾ ਦਿਨ ਦੂਰ ਤੋਂ ਹੀ ਦੇਖੀ ਜਾਣਾ ਵੀ ਹੁਣ ਮਹਾਰਾਜ ਆਉਂਦੇ ਆ, ਹੁਣ ਮਹਾਰਾਜ ਆਉਂਦੇ ਆ, ਬੇਬਲ ਹੋ ਜਾਣਾ, ਵਿਰਾਗ ਦੇ ਵਿੱਚ ਹਰ ਵਕਤ ਰਹਿਣਾ, ਹੁਕਮ ਮੰਨਿਆ। ਸੋ ਆਪ ਜੀ ਨੂੰ ਜਦੋਂ ਗੁਰਗੱਦੀ ਦੀ ਪ੍ਰਾਪਤੀ ਹੋਈ ਉਸ ਵੇਲੇ ਬੜੀ ਮਹਿਮਾ ਦੂਰ ਦਰਾਜ ਸਿੰਘ ਹੈ ਇੰਨੀ ਫੈਲੀ ਕਿ ਮਹਾਰਾਜ ਨੇ ਲੰਗਰ ਜਿੰਨਾ ਬਣਨਾ ਹੁੰਦਾ ਓਨਾ ਰੱਖ ਕੇ ਜਾਂ ਤਾਂ ਉਹਨੂੰ ਮੋੜ ਦਿੰਦੇ ਸੀਗੇ, ਅਤੇ ਜਾਂ ਫਿਰ ਕੋਲ ਦੀ ਦਰਿਆ ਜਾਂਦਾ ਸੀ ਉਹਦੇ 'ਚ ਪਾਏ ਆਉਂਦੇ ਸੀ, ਕੜਾਹੇ ਮੂਧੇ ਮਾਰ ਦਿੰਦੇ ਸੀ ਸਾਰੇ। ਬੇਅੰਤ ਸੰਗਤ ਆਉਂਦੀ ਸੀ, ਕਿਸੇ ਨੇ ਨਹੀਂ ਕਿਹਾ ਵੀ ਮਹਾਰਾਜ ਕੱਲ੍ਹ ਨੂੰ ਕੀ ਬਣਾਵਾਂਗੇ, ਸਵੇਰ ਵੇਲੇ ਫਿਰ ਲੰਗਰ ਆ ਜਾਂਦਾ ਸੀ। ਸੋ ਬੇਅੰਤ ਧਨ ਆਉਂਦਾ ਸੀ, ਬੇਅੰਤ ਸੰਗਤਾਂ ਆਉਂਦੀਆਂ ਸੀ। ਅਤੇ ਇੱਧਰਲੇ ਪਾਸੇ ਦਾਤੂ ਜੀ ਨੇ, ਗੁਰੂ ਅੰਗਦ ਸਾਹਿਬ ਦੇ ਲੜਕੇ ਨੇ, ਕਿਹਾ ਵੀ ਮੈਂ ਗੁਰੂ ਦਾ ਲੜਕਾ ਅਤੇ ਸਾਡਾ ਦਾਸ ਸੀਗਾ, 12 ਸਾਲ ਪਾਣੀ ਢਾਉਂਦਾ ਰਿਹਾ ਸਾਡੇ, ਇਹਨੂੰ ਗੱਦੀ ਮੈਨੂੰ ਮੰਨਦੇ ਨੇ ਕੋਹਨੂੰ ਮੰਨਣਗੇ? ਕਿਉਂਕਿ ਜਦੋਂ ਸਰੀਰ 'ਚ ਹੁੰਦੇ ਨੇ ਮਹਾਤਮਾ ਉਸ ਵੇਲੇ ਸੰਗਤ ਮਹਾਤਮਾ ਦੀ ਔਲਾਦ ਨੂੰ, ਮਹਾਤਮਾ ਦੇ ਰਿਸ਼ਤੇਦਾਰਾਂ ਨੂੰ ਚੰਗਾ ਸਮਝੀ ਜਾਂਦੇ ਹੁੰਦੇ ਨੇ, ਭਾਵੇਂ ਕੱਖ ਦੇ ਨਾ, ਕੁਦਰਤੀ ਸਮਝਦੇ ਨੇ ਵੀ ਇਹ ਦੇ ਕੁੱਲ ਦੇ ਨੇ, ਸਤਿਕਾਰ ਕਰਦੇ ਨੇ ਸਾਰੇ, ਤ੍ਰਿਸਕਾਰ ਨਹੀਂ ਕਰਦੇ। ਸੋ ਪੁੱਤਰਾਂ ਦਾ ਤਾਂ ਹੱਦ ਤੋਂ ਜ਼ਿਆਦਾ ਸਤਿਕਾਰ ਸੀ, ਦਾਤੂ ਜੀ ਦਾ, ਦਾਸੂ ਜੀ ਦਾ ਬੜਾ ਸਤਿਕਾਰ ਕਰਦੇ ਸੀ। ਉਹਨੇ ਕਿਹਾ ਵੀ ਸੰਗਤ ਕਿਵੇਂ ਛੱਡ ਚਾਲੀ ਜਾਊਗੀ ਮੈਨੂੰ ਛੱਡ ਕੇ? ਇਹ ਨਹੀਂ ਸੀ ਪਤਾ ਵੀ ਗੁਰੂ ਨਾਨਕ ਦੀ ਗੱਦੀ ਤਾਂ ਧੁਰ ਦਰਗਾਹ ਦੀ ਹੈ, ਇਹ ਕੋਈ ਪੁੱਤਰਾਂ ਪੁੱਤਰਾਂ ਦਾ ਹੱਕ ਨਹੀਂ ਹੈ। ਕੋਈ ਨਾ ਆਇਆ, ਇੱਕ ਬੰਦਾ ਨਾ ਆਵੇ ਮੱਥਾ ਟੇਕਣ, ਨਾ ਕੋਈ ਭੇਟਾ ਆਵੇ, ਲੰਗਰ ਵੀ ਬਣਾਵੇ, ਬੰਦੇ ਵੀ ਭੇਜੇ ਵੀ ਪ੍ਰਸ਼ਾਦੇ ਦਾ ਛਕ ਜਾਓ, ਕੋਈ ਪ੍ਰਸ਼ਾਦਾ ਛਕਣ ਬਣਾਵੇ ਵੀ ਗੁਰੂ ਕੀ ਬਰਾਬਰੀ ਕਰ ਰਿਹਾ ਹੈ। ਕਿ ਸੰਗਤ ਗੁਰਸਿੱਖ ਨੇ ਜਿਹੜੇ ਉਹ ਤਾਂ ਸ਼ਰਧਾ ਪ੍ਰੇਮ ਨਾਲ ਬੰਨੇ ਹੁੰਦੇ ਨੇ, ਪਾਰਟੀਆਂ ਨਹੀਂ ਹੁੰਦੀਆਂ ਵੋਟਾਂ ਵਾਲਿਆਂ ਦੀਆਂ, ਵੋਟਾਂ ਵਾਲੇ ਤਾਂ ਗੱਠ ਲੈਂਦੇ ਨੇ ਦੂਏ ਦੂਏ ਨੂੰ, ਰੂਹਾਨੀ ਬੰਦਾ ਨਹੀਂ ਗੱਠ ਹੁੰਦਾ, ਉਹਦਾ ਨੇਸ਼ਟਾ ਹੁੰਦਾ ਮਹਾਤਮਾ ਦੇ ਨਾਲ, ਕਿੰਨਾ ਹੀ ਕਰ ਲਓ ਨਹੀਂ ਮਹਾਤਮਾ ਤੋਂ ਹਿਲਦਾ। ਸੋ ਉਸ ਵੇਲੇ ਇਹਦੇ ਨਾਲ ਦਿਆਂ ਨੇ ਕਿਹਾ ਵੀ ਇਹ ਇਹਨੂੰ ਦਵਲ ਦੀਏ, ਇੱਥੋਂ ਰਹਿਣੇ ਨਾ ਦਈਏ ਗੋਇੰਦਵਾਲ, ਉੱਥੇ ਬਣਾਉਣ ਵਾਸਤੇ ਭੇਜਿਆ ਸੀ, ਬਣਵਾਇਆ ਤਾਂ ਗੁਰੂ ਤੁਹਾਡੇ ਪਿਤਾ ਜੀ ਨੇ, ਆਇਆ ਉਹਦਾ ਕੀ ਹੱਕ ਉੱਥੇ ਬੈਠਣ ਦਾ? ਦੀਵਾਨ ਲੱਗਿਆ ਹੋਇਆ, ਬੇਅੰਤ ਸੰਗਤ ਆਈ ਹੋਈ। ਤਾਂ ਉਸ ਵੇਲੇ ਉਹਨੇ ਜਾ ਕੇ ਕੋਈ ਗੱਲ ਨਹੀਂ ਕਰੀ, ਮਹਾਰਾਜ ਦੇਖ ਰਹੇ ਨੇ ਵੀ ਗੁਰੂ ਪੁੱਤਰ ਆ ਗਏ, ਹੱਥ ਜੋੜ ਲਏ ਦੋਏ ਸਤਿਕਾਰ ਦੇ ਨਾਲ, ਅਤੇ ਬਿਰਧ ਸਰੀਰ ਹੈ, 100 ਸਾਲ ਤੇ ਕਰੀਬ ਉਮਰ ਹੈ, ਨੇੜੇ ਹੈ 100 ਸਾਲ ਦੇ, 90 ਦੇ ਕਰੀਬ ਹੋਵੇ। ਤਾਂ ਆਪ ਜੀ ਉੱਠਣ ਦੀ ਤਿਆਰੀ ਕਰ ਰਹੇ ਨੇ, ਲੇਕਿਨ ਇਹ ਐਡਾ ਕ੍ਰੋਧ ਵਸ ਹੋਇਆ ਹੋਇਆ ਹੈ, ਆਉਂਦੇ ਨੇ ਐਡੇ ਜ਼ੋਰ ਨਾਲ ਗੁਰੂ ਮਹਾਰਾਜ ਦੀ ਬੱਖੀ 'ਚ ਲੱਤ ਮਾਰੀ, ਤਾਂ ਮਹਾਰਾਜ ਜੀ ਨੂੰ ਤਖ਼ਤ ਤੋਂ ਲਾਹ ਕੇ ਥੱਲੇ ਮਾਰਿਆ, ਸਿਰ ਪਰ ਨੇ ਥੱਲੇ ਲੱਗੇ, ਇੱਕ ਵਚਨ ਕਰ ਦਿੰਦੇ ਸਾਰਾ ਕੁਛ ਫਨਾਹ ਕਰ ਦਿੰਦੇ। ਇਹ ਸਾਧ ਸਿੰਘ ਜੀ ਮਾਣ ਹੈ, ਇਹ ਮਾਣ ਪਰਮੇਸ਼ਰ ਦੇ ਨਾਲ ਜੇ ਕੋਈ ਚੀਜ਼ ਵਿਰੋਧਤਾ ਕਰਦੀ ਹੈ, ਹੰਕਾਰ ਕਰਦਾ, ਮਾਣ ਕਰਦਾ, ਉਹ ਰੱਬ ਨੂੰ ਨਹੀਂ ਪਾਉਂਦਾ। ਇਸ ਤਰ੍ਹਾਂ ਫਰਮਾਨ
ਤੇਰਾ ਮਾਣ, ਤੇਰਾ ਮਾਣ, ਤੇਰਾ ਮਾਣ, ਮਾ
ਹਰ ਜੀਓ ਹੰਕਾਰ ਨਾ ਭਾਵੇ ਬੇਦਕੂਕ ਸੁਣਾਵੇ। ਵੱਡੇ ਵੱਡੇ ਅਭਿਮਾਨੀ ਦੁਰਮਤ ਹਰਨਾਕਸ਼ ਦੁਰਾਚਾਰੀ ਪ੍ਰਭ ਨਾਰਾਇਣ ਗਰਭ ਪ੍ਰਹਾਰੀ ਪ੍ਰਹਲਾਦ ਉਧਾਰੇ ਕਿਰਪਾ ਤਾਰੀ ਹੰਕਾਰ ਨਹੀਂ ਪਾਉਂਦਾ। ਸੋ ਦੂਜੇ ਪਾਸੇ ਮਹਾਤਮਾ ਜਿਹੜੇ ਨੇ ਉਹਨਾਂ ਦਾ ਜਿਗਰਾ ਬਹੁਤ ਵੱਡਾ ਹੁੰਦਾ। ਫਰਮਾਨ ਕਰਿਆ ਫਰੀਦਾ ਸਾਹਿਬ ਦੀ ਘਰ ਚਾਕਰੀ ਦਿਲ ਦੀ ਲਾਹੇ ਪ੍ਰਾਂਦ ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ
ਰੁੱਖਾਂ ਵਰਗਾ ਜੇਰਾ ਪਿਆਰੇ ਲੋੜੀ
ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਚਿਰਾ ਟਾਣੇ ਵੜ ਲਓ ਇੱਟਾਂ ਮਾਰ ਲਓ ਛੌਂ ਦੇਣੀਆਂ ਦੇਣੀ ਫਲ ਦੇਣਾ ਇੱਟ ਖਾ ਕੇ। ਕਹਿੰਦੇ ਇਹ ਹੁੰਦਾ ਮਹਾਤਮਾ ਦਾ ਜਿਗਰਾ। ਉਸ ਵੇਲੇ ਗੁਰੂ ਅਮਰਦਾਸ ਮਹਾਰਾਜ ਇਕਦਮ ਸੰਭਲੇ ਹੱਥ ਜੋੜੇ ਦੋਏ ਕਹਿੰਦੇ ਬੜੀ ਵਗਿਆ ਹੋ ਗਈ ਮੈਨੂੰ ਤੁਹਾਡੇ ਆਉਣ ਤੋਂ ਪਹਿਲਾਂ ਖੜੇ ਹੋਣਾ ਚਾਹੀਦਾ ਸੀ ਚੰਗਾ ਕਰਿਆ ਤੁਸੀਂ ਮੈਨੂੰ ਮੱਤ ਦੇ ਦਿੱਤੀ। ਕਹਿੰਦੇ ਬੜਾ ਮਾੜਾ ਹੋਇਆ ਹਮਰੋ ਤਨ ਅਤ ਆਹੇ ਕਠੋਰਾ ਮੇਰਾ ਤਨ ਕਹਿੰਦੇ ਬੁੜਾ ਹੋਣ ਕਰਕੇ ਬੜਾ ਕਠੋਰ ਹੋ ਗਿਆ। ਤੁਮਰੇ ਚਰਨ ਮਿਦਲ ਨਹੀਂ ਬੋਰਾ ਤੁਹਾਡੇ ਚਰਨ ਮਹਾਂਪੁਰਸ਼ੋ ਗੁਰੂ ਸਾਹਿਬਜ਼ਾਦਿਓ ਤੁਹਾਡੇ ਚਰਨ ਬੜੇ ਨਰਮ ਨੇ ਬੜੇ ਨਾਜ਼ੁਕ ਨੇ। ਲਗੀ ਹੋਗ ਕਿਛ ਚੋਟ ਮਹਾਨਾ ਕਿਮਾ ਕਰੋ ਗੁਰਸੁਤ ਬਲਵਾਨਾ ਕਹਿੰਦੇ ਮੈਨੂੰ ਮਾਫ਼ ਕਰ ਦਿਓ ਤੁਹਾਡੇ ਜ਼ਰੂਰ ਮੇਰੇ ਤਨ ਤੋਂ ਚੋਟ ਆਈ ਹੋਈ। ਕਿੱਡਾ ਜਿਗਰ ਹੈ ਸਾਧ ਸਿੰਘ ਜੀ ਇਹਨੂੰ ਧੀਰਜ ਕਹਿੰਦੇ। ਮਹਾਰਾਜ ਕਹਿੰਦੇ ਆ ਤਨ ਜੀਓ ਤੇ ਕੋ ਜਗ ਮੈਂ ਮੁੱਖ ਤੇ ਹਰ ਚਿੱਤ ਮੈਂ ਯੁੱਧ ਵਿਚਾਰੇ ਦੇਹ ਅਨਿਤ ਨਾ ਨਿਤ ਰਹੇ ਜਸ ਨਾਵ ਚੜੇ ਭਵ ਸਾਗਰ ਤਾਰੇ ਧੀਰਜ ਧਾਮ ਬਣਾਏ ਇਹਾ ਤਨ ਐ ਤੂੰ ਧੀਰਜ ਦਾ ਘਰ ਬਣਾ ਲਵੇ। ਬੁੱਧ ਸੋ ਦੀਪਕ ਜਿਉਂ ਜੇ ਆ ਰੇ ਗਿਆਨਿਆਂ ਕੀ ਵੱਡੀ ਮਨੋ ਹੱਥ ਲਏ ਕਾਤਰਤਾ ਕੁਰਤਵਾਰ ਮਿਹਾ। ਸੋ ਕਹਿੰਦੇ ਇਹਨੂੰ ਧੀਰਜ ਦਾ ਤਾਮ ਬਣਾ ਲੈ ਆਪਸ ਕੋ ਜੋ ਜਾਣੇ ਨੀਚਾ ਸੋ ਗਨੀਏ ਸਭ ਤੇ ਵਿੱਚ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਬੜੀ ਭੁੱਲ ਹੋਈ ਕਹਿੰਦਾ ਤੈਨੂੰ ਕਿਹਨੇ ਕਿਹਾ ਸੀ ਗੱਦੀ ਤੇ ਬੈਠਣ ਖਬਰਦਾਰ ਜੇ ਮੁੜ ਕੇ ਗੱਦੀ ਤੇ ਬੈਠ ਜਿੱਧਰ ਨੂੰ ਮੂੰਹ ਹੈ ਚਲੇ ਜਾਓ। ਮਹਾਰਾਜ ਕਹਿੰਦੇ ਕੋਈ ਨਾ ਤੁਸੀਂ ਬੈਠੋ ਹੋਰ ਸੇਵਾ ਦੱਸ ਨਾਲਦਿਆਂ ਨੂੰ ਕਹਿੰਦਾ ਚੁੱਕੋ ਜਿੰਨਾ ਸਮਾਨ ਚੜ੍ਹ ਚ ਪਈਏ ਸਾਰੀ ਚੜ੍ਹ ਗਈ। ਸਿੱਖ ਸਾਰੇ ਦੇਖਦੇ ਆ ਸਮਰੱਥ ਪੁਰਸ਼ ਬੈਠੇ ਨੇ ਇੱਕ ਵਜਨ ਕਰਕੇ ਖਤਮ ਕਰਨਾ ਲੇਕਿਨ ਮਹਾਰਾਜ ਜੀ ਤੋਂ ਡਰਦੇ ਕੋਈ ਵਚਨ ਨਹੀਂ ਕਰ ਲੈ ਕੇ ਚਲਿਆ ਗਿਆ। ਕਹਿੰਦੇ ਮਹਾਰਾਜ ਚੋਟ ਆਈ ਹੋਣੀ ਹੈ ਕਹਿੰਦੇ ਨਾ ਉਹ ਤਾਂ ਗੁਰੂ ਦੇ ਚਰਨਾਂ ਦੇ ਪੁੱਤਰ ਦਾ ਚਰਨ ਮੇਰੇ ਨਾਲ ਆਪਣੇ ਆਪ ਵਿੱਚ ਹੋ ਗਿਆ ਮੇਰੇ ਧੰਨ ਭਾਗ ਨੇ ਵੀ ਉਹਦਾ ਚਰਨ ਤਾਂ ਮੇਰੇ ਸਰੀਰ ਨੂੰ ਲੱਗ ਗਿਆ। ਇਹਨੂੰ ਤੀਰਜ ਕਹਿੰਦੇ ਹਾਂ ਸਾਧ ਸਿੰਘ ਜੀ ਇਹ ਸੰਤਾਂ 'ਚ ਹੋਵੇ ਤਾਂ ਚੱਲਦਾ ਹੈ ਅੱਗੇ ਕਿਸੇ ਦੇ ਵਿੱਚ ਹੋਵੇ ਜਗਿਆਸੂ 'ਚ ਹੋਵੇ। ਇਹ ਮਹਾਰਾਜ ਨੇ ਪੰਜਵਾਂ ਯਮ ਦੱਸਿਆ ਵੀ ਇਹ ਜ਼ਰੂਰੀ ਹੈ ਨਾਮ ਜਪਣ ਵਾਸਤੇ। ਸੋ ਇਸ ਤਰ੍ਹਾਂ ਦੇ ਨਾਲ ਛੇਵੇਂ ਬਾਰੇ ਦੱਸਦੇ ਨੇ ਹੁਣ, ਕਿਉਂਕਿ ਸਮਾਂ ਜਾਂਚ ਨਹੀਂ ਦਿੰਦਾ। ਇੱਥੇ ਹੀ ਮੈਂ ਸਮਾਪਤ ਕਰਦਾ। ਇਸ ਤੋਂ ਅਗਲੀ ਵਿਚਾਰ ਧਿਆਨ 'ਚ ਰੱਖਣਾ ਸਾਰਿਆਂ ਨੇ, ਜਿਹਨਾਂ ਨੂੰ ਸ਼ੌਕ ਹੈ ਨੋਟ ਕਰ ਲਓ, ਟੇਪਾਂ ਲੈ ਲਓ, ਇਹਨੂੰ ਧਿਆਨ 'ਚ ਰੱਖੋ। ਜਿਹਨੂੰ ਨਾਮ ਜਪਣ ਦਾ ਸ਼ੌਕ ਹੈ, ਵਾਰ ਵਾਰ ਇਹ ਬਚਨ ਨਹੀਂ ਮਿਲੇ ਨੇ,